ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ। ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਕਿਰਪਾ ਨਿਧਾਨ, ਪਤਤ ਪਾਵਨ ਭਗਤ ਵਤਸਲ ਅਨਾਥ ਨਾਥ ਦਸ ਪਾਤਸ਼ਾਹਾਂ ਦੀ ਜਾਗਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਾਵਨ ਚਰਣਾਂ ਚ ਨੌਵੇਂ ਪਾਤਸ਼ਾਹ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕੱਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ, ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ। ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਡਰੋਲੀ ਭਾਈ ਕੀ ਨਗਰ ਵਿਚ ਕੌਤਕ ਵਰਤਾ ਰਹੇ ਨੇ। ਵਿਸਾਖੀ ਦਾ ਜੋੜ ਮੇਲਾ ਆਇਆ ਹੈ ਔਰ ਇਸ ਜੋੜ ਮੇਲੇ ਨੂੰ ਮੁੱਖ ਰੱਖ ਕੇ ਬੇਅੰਤ ਸੰਗਤਾਂ ਦੂਰੋਂ ਦਰੇਡਿਓ ਚੱਲ ਕੇ ਡਰੋਲੀ ਆਈਆਂ ਹਨ। ਗੁਰੂ ਸਾਹਿਬ ਦਾ ਦੀਵਾਨ ਵਿਸਾਖੀ ਵਾਲੇ ਦਿਨ ਸਜਿਆ ਬਹੁਤ ਵੱਡਾ ਦੀਵਾਨ ਹੈ। ਹਜ਼ਾਰਾਂ ਦੀ ਗਿਣਤੀ ਵਿਚ ਗੁਰੂ ਕੇ ਸਿੱਖਾਂ ਨੇ ਆ ਕੇ ਗੁਰੂ ਦਰਬਾਰ ਵਿਚ ਹਾਜ਼ਰੀਆਂ ਭਰੀਆਂ ਹਨ। ਦਯਾਨਿਦ ਸਤਿਗੁਰਾਂ ਨੇ ਸਭ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਜੋ ਜੋ ਕਾਮਨਾ ਭਾਵਨਾ ਧਾਰ ਕੇ ਸਿੱਖ ਆਏ ਨੇ, ਸਭ ਦੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕੀਤੀਆਂ ਨੇ ਔਰ ਇਹ ਗੁਰਸਿੱਖ ਵਾਪਸ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਪਹੁੰਚੇ ਨੇ। ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਦਰਬਾਰ ਦੇ ਦਰਸ਼ਨ ਪਰਸੇ ਹਨ। ਇੱਥੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਕੁਝ ਸਿੱਖਾਂ ਨੇ ਇਨ੍ਹਾਂ ਸਿੱਖਾਂ ਕੋਲੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਖਬਰ ਸਾਰ ਪੁੱਛੀ। ਬਾਬਾ ਜੀ ਹੋਣਾ ਦੇ ਮਨ ਚ ਬਹੁਤ ਜ਼ਿਆਦਾ ਤੀਬਰ ਪਿਆਸ ਲੱਗੀ ਹੋਈ ਸੀ ਸਤਿਗੁਰਾਂ ਦੇ ਦਰਸ਼ਨਾਂ ਦੀ, ਕਿਉਂਕਿ ਕਈ ਮਹੀਨੇ ਬੀਤ ਚੁੱਕੇ ਨੇ, ਸਤਿਗੁਰੂ ਜੀ ਹਾਲੇ ਤੱਕ ਵਾਪਸ ਨਹੀਂ ਮੁੜੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਿੱਖਾਂ ਦੀ ਵਿਚਾਰ ਲੈ ਕੇ ਇੱਕ ਚਿੱਠੀ ਛੇਵੇਂ ਪਾਤਸ਼ਾਹ ਨੂੰ ਲਿਖ ਕੇ ਭੇਜੀ, ਬੇਨਤੀ ਕੀਤੀ ਹੈ ਚਿੱਠੀ ਚ, ਸਤਿਗੁਰੂ ਕਿਰਪਾ ਕਰੋ, ਤੁਹਾਡੇ ਪਿਤਾ ਪਿਤਾਮਾ ਦਾ ਇਹ ਨਗਰ ਹੈ, ਇੱਥੋਂ ਗਿਆ ਨੂੰ ਆਪ ਜੀ ਨੂੰ ਬਹੁਤ ਮਹੀਨੇ ਬੀਤ ਚੁੱਕੇ ਨੇ, ਹੁਣ ਆਪ ਦਇਆ ਕਰਕੇ ਕਿਰਪਾ ਕਰਕੇ ਵਾਪਸ ਆਓ ਔਰ ਆ ਕੇ ਆਪਣੇ ਨਗਰ ਦੀ ਸੰਭਾਲ ਕਰੋ, ਸਾਨੂੰ ਦਰਸ਼ਨ ਦਿਓ। ਇਹ ਚਿੱਠੀ ਛੇਵੇਂ ਪਾਤਸ਼ਾਹ ਕੋਲ ਡਰੋਲੀ ਪਹੁੰਚੀ ਹੈ। ਪੜ ਕੇ ਦਾ ਜਵਾਬ ਸਤਿਗੁਰਾਂ ਨੇ ਭੇਜਿਆ, ਬਾਬਾ ਬੁੱਢਾ ਸਾਹਿਬ ਜੀ ਹੋਣਾ ਨੂੰ, ਅਸੀਂ ਜਲਦੀ ਆ ਰਹੇ ਹਾਂ, ਪਰ ਜੇ ਤੁਹਾਡੇ ਅੰਦਰ ਸਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਤੀਬਰ ਪਿਆਸ ਹੈ ਤੇ ਸ਼ਾਮ ਸਮੇਂ ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਸਾਰੇ ਸਿੱਖ ਇਕੱਠੇ ਹੋ ਕੇ ਦਰਬਾਰ ਸਾਹਿਬ ਦੇ ਵਿਚ ਇਕੱਤਰ ਹੋ ਕੇ ਪਰਿਕਰਮਾ ਕਰਨੀ ਔਰ ਪਰਿਕਰਮਾ ਕਰਦਿਆਂ ਗੁਰੂ ਕੇ ਸ਼ਬਦ ਦਾ ਜਾਪ ਕਰਨਾ, ਸ਼ਬਦ ਦਾ ਕੀਰਤਨ ਕਰਨਾ ਹੈ। ਬਾਬਾ ਜੀ ਨੇ ਚਿੱਠੀ ਪੜ੍ਹੀ, ਸਾਰੀ ਸੰਗਤ ਨੂੰ ਸੁਣਾਈ, ਆਖਿਆ ਸਿੱਖੋ, ਗੁਰੂ ਸਾਹਿਬ ਦਾ ਹੁਕਮ ਹੈ ਸ਼ਬਦ ਚੌਂਕੀ ਦਾ। ਰੋਜ਼ ਬਾਬਾ ਬੁੱਢਾ ਸਾਹਿਬ ਜੀ ਨੇ ਮਰਿਆਦਾ ਟੋਰੀ, ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਾਰੀ ਸੰਗਤ ਨੇ ਗਲਾਂ ਚ ਢੋਲਕੀਆਂ ਪਾ ਕੇ ਸਾਜ ਲੈ ਕੇ ਜੋਟੀਆਂ ਦੇ ਨਾਲ ਗੁਰੂ ਕੇ ਸ਼ਬਦ ਦਾ ਕੀਰਤਨ ਕਰਨਾ ਔਰ ਸਰੋਵਰ ਦੀ ਪਰਿਕਰਮਾ ਕਰਨੀ। ਉਸ ਦਿਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਿਹੜੀ ਰਾਤ ਸਮੇਂ ਸ਼ਬਦ ਚੌਂਕੀ ਹੁੰਦੀ ਹੈ, ਇਸ ਸ਼ਬਦ ਚੌਂਕੀ ਦੀ ਮਰਿਆਦਾ ਚੱਲੀ ਬਾਬਾ ਬੁੱਢਾ ਸਾਹਿਬ ਨੇ ਚਲਾਈ। ਛੇਵੇਂ ਪਾਤਸ਼ਾਹ ਦੇ ਹੁਕਮ ਨਾਲ ਸ਼ਬਦ ਚੌਂਕੀ ਦੀ ਮਰਿਆਦਾ ਚੱਲੀ ਹੈ ਔਰ ਸਮਾਪਤੀ ਕਰਕੇ ਤਕਰੀਬਨ 4 ਘੜੀਆਂ ਤੱਕ ਕੀਰਤਨ ਕਰਦੇ ਨੇ, ਫਿਰ ਸਮਾਪਤੀ ਕਰਕੇ ਅਰਦਾਸ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਏਦਾਂ ਗੁਰਸਿੱਖਾਂ ਨੇ ਪ੍ਰੇਮ ਦੀ ਖਿੱਚ ਪਾਈ ਹੈ, ਸਤਿਗੁਰਾਂ ਨੂੰ ਬੁਲਾਇਆ ਹੈ। ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਵੀ ਖਿੱਚ ਪਈ ਹੈ। ਸਤਿਗੁਰੂ ਜੀ ਵੀ ਹੁਣ ਡਰੋਲੀ ਭਾਈ ਕੀ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਗੁਰਸਿੱਖਾਂ ਦੀਆਂ ਭਾਵਨਾਵਾਂ, ਕਾਮਨਾਵਾਂ, ਉਨ੍ਹਾਂ ਦੇ ਕੀਤੇ ਪ੍ਰਣ ਪੂਰਿਆਂ ਕਰਨਾ ਚਾਹੁੰਦੇ ਨੇ। ਆਓ, ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ, ਸਾਹਿਬਾਂ ਦੇ ਚਰਣਾਂ ਚ ਹਾਜ਼ਰੀ ਦਿਵਾਉਂਦਿਆਂ ਸੰਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜੈ ਚਲਨ ਕੋ ਪੁਰਸ ਲਾਏ, ਇੱਕ ਦਿਨ ਪੌਡੇ ਸਹਿਜ ਸੁਭਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਡਰੋਲੀ ਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣਾ ਚਾਹੁੰਦੇ ਨੇ। ਸਤਿਗੁਰਾਂ ਨੇ ਆਪਣੇ ਮਨ ਤੇ ਸੰਕਲਪ ਕੀਤਾ, ਫੁਰਨਾ ਕੀਤਾ। ਇੱਕ ਦਿਨ ਦਾ ਬਚਨ ਹੈ ਕਿ ਦੁਪਹਿਰ ਦਾ ਸਮਾਂ ਸੀ ਤੇ ਦੁਪਹਿਰ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਲਗੇ ਤੇ ਆਪਣੇ ਆਸਣਾ ਤੇ ਲੇਟੇ ਹੋਏ ਸਨ।
ਰੁੱਤ ਗਰੀਖਮੈ ਘਾਮ ਵਿਸਾਲਾ,
ਗਰਮੀ ਦੀ ਰੁੱਤ ਸੀ ਗਰੀਖਮ, ਕਿਉਂਕਿ ਵਿਸਾਖ ਦਾ ਮਹੀਨਾ ਟੱਪ ਚੁੱਕਾ ਤੇ ਵਿਸਾਖ ਤੋਂ ਬਾਅਦ ਫਿਰ ਗਰਮੀ ਸ਼ੁਰੂ ਹੋ ਜਾਂਦੀ ਹੈ। ਤੋ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੁਪਹਿਰ ਦੇ ਸਮੇਂ ਸੁੱਤੇ ਸਿੱਧ ਸੁਭਾਵਕ ਲੇਟੇ ਹੋਏ ਸਨ। ਬਹੁਤ ਜ਼ਿਆਦਾ ਗਰਮੀ ਹੈ, ਗਰੀਖਮ ਰੁੱਤ ਹੈ,
ਛਿੜਕਿਓ ਜਲ ਸੀਤਲ ਕਰ ਸਾਲਾ।
ਭਾਈ ਸਾਈ ਦਾਸ ਜੀ ਹੋਣਾ ਨੇ, ਕਿਉਂਕਿ ਗਰਮੀ ਹੈ, ਗਰਮੀ ਨੂੰ ਦੂਰ ਕਰਨ ਵਾਸਤੇ ਜਿੱਥੇ ਸਤਿਗੁਰੂ ਜੀ ਬਿਰਾਜੇ ਸਨ ਆਲੇ ਦੁਆਲੇ ਪਾਣੀ ਦਾ ਛਿੜਕਾਅ ਕੀਤਾ ਹੋਇਆ ਸੀ, ਘਾਸ ਦੀਆਂ ਟਾਟੀਆਂ ਲਾਈਆਂ ਹੋਈਆਂ ਸਨ, ਉਹਦੇ ਤੇ ਵੀ ਪਾਣੀ ਛਿੜਕਿਆ ਹੋਇਆ ਤਾਂ ਜੋ ਸਤਿਗੁਰੂ ਜੀ ਬਿਰਾਜੇ ਨੇ ਮਹਾਰਾਜ ਜੀ ਨੂੰ ਬਿਰਾਜਿਆਂ ਗਰਮੀ ਨਾ ਲੱਗੇ। ਕਹਿੰਦੇ ਚਾਰੇ ਪਾਸੇ ਪਾਣੀ ਦਾ, ਠੰਡੇ ਪਾਣੀ ਦਾ ਛਿੜਕਾਵ ਕੀਤਾ
ਹੋਇਆ।
ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜੇ ਹੋਏ, ਛੇਵੇਂ ਪਾਤਸ਼ਾਹ ਬਿਰਾਜੇ ਹੋਏ ਸਨ ਤੇ ਭਾਈ ਸਾਈ ਦਾਸ ਜੀ ਨੇ ਮਹਾਰਾਜ ਜੀ ਦੇ ਚਰਨ ਪਕੜੇ ਹੋਏ ਤੇ ਸਤਿਗੁਰਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰ ਰਹੇ, ਭਾਈ ਸਾਈ ਦਾਸ ਮਹਾਰਾਜ ਜੀ ਦੇ ਚਰਨ ਦਬਾ ਰਹੇ ਸਨ।
ਰਾਮੋ ਬਿਜਨਾ ਕਰ ਸੁਹਲਾਸ,
ਔਰ ਬੀਬੀ ਰਾਮੋ ਭਾਈ ਸਾਈ ਦਾਸ ਦੀ ਘਰਵਾਲੀ ਉਹਨੇ ਪੱਖਾ ਫੜਿਆ ਹੋਇਆ ਤੇ ਸਤਿਗੁਰਾਂ ਦੇ ਸੀਸ ਵਾਲੇ ਪਾਸੇ ਖਲੋ ਕੇ ਬੀਬੀ ਰਾਮੋ ਪੱਖਾ ਚੱਲ ਰਹੀ, ਬੜੇ ਪਿਆਰ ਨਾਲ ਸਤਕਾਰ ਨਾਲ ਮਹਾਰਾਜ ਜੀ ਨੂੰ ਪੱਖਾ ਚੱਲ ਰਹੀ ਹੈ।
ਮਿਰਦੁਲ ਸੇਜ ਪਰ ਸਤਿਗੁਰ ਥਿਰੇ,
ਬੜੀ ਮਿਰਦੁਲ ਕੋਮਲ ਜੀ ਸੇਜਾ ਹੈ, ਸੋਹਣਾ ਵਿਛਾਉਣਾ, ਮਖਮਲੀ ਵਿਛਾਉਣਾ ਹੈ, ਉਹਦੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਲੇਟੇ ਹੋਏ ਬਿਰਾਜੇ ਹੋਏ ਹਨ।
ਇਸ ਪ੍ਰਕਾਰ ਕੌਤਕ ਤਲ ਕਰੇ,
ਇਸ ਤਰ੍ਹਾਂ ਦਾ ਸਤਿਗੁਰਾਂ ਨੇ ਅਚਾਨਕ ਇੱਕ ਕੌਤਕ ਵਰਤਾਇਆ, ਇਸ ਤਰ੍ਹਾਂ ਦੀ ਖੇਡ ਮਹਾਰਾਜ ਛੇਵੇਂ ਪਾਤਸ਼ਾਹ ਬਿਰਾਜੇ ਹੋਏ, ਬੀਬੀ ਰਾਮੋ ਪੱਖਾ ਚੱਲ ਰਹੀ ਹੈ, ਭਾਈ ਸਾਈ ਦਾਸ ਜੀ ਚਰਨ ਦਬਾ ਰਹੇ ਨੇ, ਚਰਨ ਘੁੱਟ ਰਹੇ ਨੇ, ਉਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਚਾਨਕ ਇੱਕ ਕੌਤਕ ਵਰਤਾਇਆ ਹੈ।
ਲਾਦੀ ਖੇਪੇ ਇੱਕ ਸੋ ਦਾਗਰ, ਪਰ ਜਹਾਜ਼ ਠੇਲਿਓ ਵਿੱਚ ਸਾਗਰ।
ਇੱਕ ਸੌਦਾਗਰ ਸਿੱਖ ਹੈ, ਸੌਦਾਗਰ ਵਪਾਰ ਕਰਨ ਵਾਲਾ ਹੈ, ਗੁਰੂ ਘਰ ਦਾ ਸਿੱਖ, ਗੁਰੂ ਘਰ ਦਾ ਸੇਵਕ, ਇਹਨੇ ਸਮੁੰਦਰੀ ਜਹਾਜ਼ ਲੱਦਿਆ ਹੋਇਆ ਸਮਾਨ ਦੇ ਨਾਲ, ਬਹੁਤ ਸਾਰੀਆਂ ਵਸਤੂਆਂ, ਬਹੁਤ ਸਾਰੀ ਖੇਪ ਇਹਦੇ ਤੇ ਲੱਦੀ ਹੋਈ, ਔਰ ਲੱਦ ਕੇ ਇਸ ਜਹਾਜ਼ ਨੂੰ ਸਮੁੰਦਰ ਦੇ ਵਿੱਚੋਂ ਲਿਜਾਂਦਾ ਹੋਇਆ ਕਿਸੇ ਦੂਸਰੇ ਟਾਪੂ ਤੇ ਦੂਸਰੇ ਗ੍ਰਹਿ ਤੇ ਜਾ ਕੇ ਉਹ ਸਾਰਾ ਸਮਾਨ ਵੇਚਣਾ ਚਾਹੁੰਦਾ ਹੈ।
ਕਮਨੀ ਉਹ ਕਿਸ ਟਾਪੂ ਇਸ ਜਾਣੈ ਜਲ ਅਗਾਦ ਮੈਂ ਕਰਤ ਪਿਆਨੈ।
ਇਹਨੇ ਜਹਾਜ਼ ਵਿੱਚ ਸੌਦਾ ਲੱਦਿਆ ਹੈ, ਬਹੁਤ ਸਾਰੀ ਖੇਪ ਲੱਦ ਕੇ ਇਹ ਸਮੁੰਦਰ ਦੇ ਵਿੱਚ ਚੱਲ ਪਿਆ, ਕਿਸੇ ਟਾਪੂ ਤੇ ਜਾਣ ਵਾਸਤੇ ਚੱਲ ਪਿਆ। ਸਮੁੰਦਰ ਦਾ ਬੜਾ ਅਗਾਧ ਜਲ ਹੈ, ਬੜਾ ਡੂੰਘਾ ਸਮੁੰਦਰ ਵਿੱਚ ਛੱਲਾਂ ਵਗਦੀਆਂ ਨੇ, ਉਹਨਾਂ ਚਲਦੀਆਂ ਹੋਈਆਂ ਛੱਲਾਂ ਦੇ ਵਿੱਚ ਅਗਾਧ ਜਲ ਵਿੱਚ ਇਹਦਾ ਭਰਿਆ ਹੋਇਆ ਸੌਦੇ ਦੇ ਨਾਲ ਜਿਹੜਾ ਜਹਾਜ਼ ਸੀ ਲੱਦਿਆ ਹੋਇਆ ਜਾ ਰਿਹਾ।
ਕੀਤਤ ਦੂਰ ਗਯੋ ਚਲ ਸੋਏ ਬਾਂਚਿਤ ਚਿਤ ਪਹੁੰਚਤ ਦ੍ਰੁਤ ਹੋਏ।
ਇਸ ਤਰ੍ਹਾਂ ਚਲਦਿਆਂ ਚਲਦਿਆਂ ਇਹਨੇ ਕਾਫੀ ਪੈਂਡਾ ਸਮੁੰਦਰ ਵਿੱਚ ਤੈਅ ਕਰ ਲਿਆ। ਟਾਪੂ ਦੇ ਨੇੜੇ ਹੀ ਲੱਗਣ ਵਾਲਾ ਸੀ, ਛੇਤੀ ਜਾਣਾ ਚਾਹੁੰਦਾ ਸੀ, ਛੇਤੀ ਪਹੁੰਚਣਾ ਚਾਹੁੰਦਾ ਸੀ ਕਿ ਮੇਰਾ ਸਮੁੰਦਰ, ਮੇਰਾ ਜਿਹੜਾ ਜਹਾਜ਼ ਹੈ ਇਹ ਛੇਤੀ ਟਾਪੂ ਦੇ ਕਿਨਾਰੇ ਤੇ ਲੱਗੇ, ਸਮੁੰਦਰ ਦੇ ਕਿਨਾਰੇ ਤੇ ਲੱਗੇ, ਔਰ ਮੈਂ ਜਾ ਕੇ ਸਾਰਾ ਸੌਦਾ ਵੇਚ ਕੇ ਜਿੰਨੀ ਛੇਤੀ ਹੋ ਸਕਦਾ ਹੈ ਲਾਹਾ ਲੈ ਕੇ, ਲਾਭ ਲੈ ਕੇ ਵਾਪਸ ਮੁੜਾਂ।
ਉੱਠੇ ਤਰੰਗ ਤੰਗ ਬਿਲੰਦ।
ਬੜੀ ਤੇਜ਼ੀ ਨਾਲ ਇਹਦਾ ਜਹਾਜ਼ ਤੁਰਿਆ ਜਾ ਰਿਹਾ। ਜਿਹੜੇ ਮਲਾਹ ਆਦਿਕ ਨੇ ਉਹ ਚੱਪੂ ਮਾਰ ਰਹੇ ਨੇ, ਜਹਾਜ਼ ਜਿਹੜਾ ਹੈ ਉਹ ਤੁਰਿਆ ਜਾ ਰਿਹਾ ਹੈ।
ਜਲ ਕੋ ਜੀਵ ਭਿਆਨਕ ਬ੍ਰਿੰਦ।
ਪਾਣੀ ਦੀਆਂ ਅੱਗੇ ਬੜੀਆਂ ਅਗਾਧ ਤਰੰਗਾਂ ਉੱਠਦੀਆਂ ਨੇ। ਸਮੁੰਦਰ ਹੈ, ਹੁਣ ਸਮੁੰਦਰ ਵਿੱਚ ਕਿਹੜਾ ਕੋਈ ਪਾਣੀ ਦੀ ਸੀਮਾ ਹੈ ਕਿ ਕਿੰਨਾ ਕੁ ਪਾਣੀ ਕਿੰਨਾ ਕੁ ਜਲ ਹੈ। ਜਹਾਜ਼ ਚੱਲਦਾ ਹੈ, ਪਰ ਜਹਾਜ਼ ਜਿਸ ਪਾਣੀ ਚ ਚੱਲ ਰਿਹਾ ਉਹਦੇ ਵਿੱਚ ਸੈਂਕੜੇ ਤਰੰਗਾਂ ਪਾਣੀ ਦੀਆਂ ਉੱਠਦੀਆਂ ਨੇ। ਜਲ ਦੇ ਵਿੱਚ ਬਹੁਤ ਸਾਰੇ ਭਿਆਨਕ ਜੀਵ ਜੰਤੂ ਵੀ ਨੇ। ਇਸ ਪਾਣੀ ਵਿੱਚ ਵੱਡੇ ਵੱਡੇ ਮੱਛ, ਮਗਰਮੱਛ, ਹੋਰ ਤੰਦੂਏ ਆਦਿਕ ਅਨੇਕਾਂ ਪ੍ਰਕਾਰ ਦੇ ਬੜੇ ਭਿਆਨਕ ਜਲ ਜੰਤੂ ਉਹ ਇਸ ਸਮੁੰਦਰ ਦੇ ਪਾਣੀ ਦੇ ਵਿੱਚ ਵਸਦੇ ਨੇ।
ਤਹਾਂ ਬਿਗਨ ਐਸੋ ਕੁਛ ਪਇਓ ਚਲਤ ਜਹਾਜ਼ ਅਟਕ ਤੈ ਗਇਓ।
ਚਲਦਿਆਂ ਚਲਦਿਆਂ ਕੋਈ ਇਹੋ ਜਿਹੀ ਸਮੱਸਿਆ ਆਈ, ਇਹੋ ਜਿਹਾ ਬਿਘਨ ਆਇਆ ਕਿ ਸਮੁੰਦਰ ਦੇ ਵਿੱਚ ਕਿਤੇ ਕਿਸੇ ਚੋਟੀ ਦੇ ਨਾਲ, ਕਿਉਂਕਿ ਸਮੁੰਦਰ ਦੇ ਵਿੱਚ ਪਹਾੜ ਵੀ ਨੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ, ਪਹਾੜਾਂ ਦੀਆਂ ਚੋਟੀਆਂ, ਪਥਰੀਲਾ ਸਮੁੰਦਰ ਹੈ। ਕਹਿੰਦੇ ਚਲਦਿਆਂ ਚਲਦਿਆਂ ਕਿਤੇ ਸਮੁੰਦਰ ਦੇ ਵਿੱਚ ਹੀ ਉਹ ਜਹਾਜ਼ ਅਟਕ ਗਿਆ। ਐਸਾ ਅਟਕਿਆ ਕਿ ਬੜਾ ਜ਼ੋਰ ਲਾਇਆ, ਤਾਣ ਲਾਇਆ ਮਲਾਹਾਂ ਨੇ ਕਿ ਜਹਾਜ਼ ਨੂੰ ਇੱਥੋਂ ਅੱਗੇ ਨੂੰ ਠਿੱਲੀਏ, ਪਰ ਜਹਾਜ਼ ਕਹਿੰਦੇ ਵਿੱਚੇ ਹੀ ਅਟਕ ਗਿਆ। ਬਹੁਤ ਸਾਰੀਆਂ ਪਾਣੀ ਦੀਆਂ ਤਰੰਗਾਂ ਦੇ ਵਿੱਚ ਜਹਾਜ਼ ਡਾਵਾਂ ਡੋਲ ਹੋ ਰਿਹਾ।
ਚੱਲੇ ਨ ਜਤਨ ਕਰਤ ਸਭ ਆਰੇ ਤੇ ਨਿਰਾਸ ਲਾਚਾਰ ਵਿਚਾਰੇ।
ਜਹਾਜ਼ ਚਲਦਿਆਂ ਚਲਦਿਆਂ ਉਥੇ ਸਮੁੰਦਰ ਦੇ ਵਿੱਚ ਹੀ ਅਟਕ ਗਿਆ, ਨਾ ਕਿਨਾਰੇ ਤੇ ਲੱਗਾ, ਵਿੱਚ ਫਸ ਗਿਆ ਮੰਝ ਧਾਰ ਦੇ। ਔਰ ਕਹਿੰਦੇ ਇਹਨਾਂ ਨੇ ਬੜਾ ਯਤਨ ਕੀਤਾ, ਪਰ ਕਿਸੇ ਦਾ ਕੋਈ ਯਤਨ ਨਹੀਂ ਚੱਲਿਆ, ਕਿਸੇ ਦਾ ਕੋਈ ਉਪਾਅ ਨਹੀਂ ਚੱਲਿਆ, ਸਭ ਲਾਚਾਰ ਹੋ ਗਏ। ਲਾਚਾਰ ਹੋ ਕੇ ਸਭ ਨਿਰਾਸ਼ ਹੋ ਗਏ। ਹੁਣ ਆਸ ਵੀ ਸਾਰਿਆਂ ਦੇ ਅੰਦਰੋਂ ਬੁੱਝ ਗਈ ਕਿ ਹੁਣ ਇੱਥੇ ਸਮੁੰਦਰ ਵਿੱਚ ਪਤਾ ਨਹੀਂ ਕਿੰਨਾ ਕੁ ਚਿਰ ਅਟਕਣਾ ਪਵੇ, ਜਹਾਜ਼ ਇੱਥੋਂ ਨਿਕਲੇਗਾ ਕਿ ਨਹੀਂ ਨਿਕਲੇਗਾ। ਏਦਾਂ ਕਈਆਂ ਦੇ ਮਨ ਉਸ ਵੇਲੇ ਨਿਰਾਸ਼ ਹੋ ਗਏ।
ਸਭ ਕਿਛ ਤਿਆਗ ਪਰੇ ਗੁਰ ਸ਼ਰਨਾ ਰਿਛੋ ਆਏ ਆਪ ਕੋ ਪਰਨਾ।
ਇਹ ਜਿਹੜਾ ਸੌਦਾਗਰ ਸੀ, ਇਹ ਗੁਰੂ ਘਰ ਦਾ ਸਿੱਖ ਸੀ। ਇਹਨੇ ਵੇਖਿਆ ਕਿ ਹੁਣ ਸਾਰੇ ਹਿੱਲੇ ਵਸਿੱਲੇ ਖਤਮ ਹੋ ਗਏ ਨੇ। ਇਹਨੇ ਫਿਰ ਸਭ ਕੁਝ ਤਿਆਗ ਕੇ, ਆਪਣੇ ਉਪਾਅ, ਆਪਣੇ ਬਲ, ਸਿਆਣਪ ਦਾ ਤਿਆਗ ਕਰਕੇ ਅਰਦਾਸ ਕੀਤੀ, ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਰੱਛੋ ਆਏ, ਆ ਕੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ, ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਜਹਾਂ ਸਾਏ ਕੋ ਹੋਤ ਨਾ ਕੋਏ ਤੈ ਸਿੱਖਣ ਕੇ ਪਾਲ ਕੋਏ।
ਮਹਾਰਾਜ ਜਿੱਥੇ ਕੋਈ ਸਹਾਇਤਾ ਨਹੀਂ ਕਰਦਾ, ਜਿੱਥੇ ਕੋਈ ਬਾਂਹ ਨਹੀਂ ਫੜਦਾ, ਉਥੇ ਤੁਸੀਂ ਆਪ ਕਿਰਪਾ ਕਰਕੇ ਆ ਕੇ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋ, ਉਥੇ ਆਪ ਆ ਕੇ ਬੋੜਦੇ ਹੋ ਤੇ ਆਪ ਆ ਕੇ ਆਪਣੇ ਸਿੱਖਾਂ ਦੇ ਪਾਲਕ ਬਣਦੇ ਹੋ, ਸਿੱਖਾਂ ਦੀ ਰੱਖਿਆ ਕਰਦੇ ਹੋ।
ਕਾਰਜ ਕਰੋ ਸੁਧਾਰਨ ਸਾਰੇ इस प्रकार नित बिरद तुहारे
जिथे जिथे भी तुहाडे सिख आराधना करदे ने किसे भी काम नू कारज नू मुख रख के तुसी उथे पहुंच के हाजर हो के अपने सिखां दे सारे कारज सारदे हो अपने सिखां दे सारे कारज सवार दे सुधार दे हो इस प्रकार महाराज तुहाडा नित दा बिरद है अज कृपा करो साडा जहाज समुन्द्र विच अटक गया है समुन्द्र दी मंझ धार विच फस गया है आप कृपा करके दया करके नू पार उतारो आके रखिया करो
श्री हर गोबिंद संकट जाना पहुंचे सचिन मैं भगवाना
गुरु हर गोबिंद साहब जी उस वेले दोपहर दा समा ते बिराजे होए सी डरोली पखा झल रहे भाई साई दास जी चरना नू फड़िया होया ते बीबी राम पखा झल रही सी उस वेले अरदास कीती सिख ने उथे समुन्द्र विच जहाज जिथे अटकिया होया सतगुरु छेवें पातशाह गुप्त रूप दे विच शरीर इत्थे है पर अंदरों महाराज सच्चे पातशाह जी एक भी ने ते अनेक रूप भी ने अनेक भी हन ते फिर एक भी हन एक दे ही अनेक रूप धारण कर सकते ने ऐसा सतगुरां दा बिरद है तो सतगुरु सच्चे पातशाह जी महाराज उसे वक्त अपने उस सिख की बौड़ी करन वास्ते अपने उस सिख दे डुबदे जहाज नू बन्ने लाउण वास्ते गुरु हरगोबिंद साहब जी महाराज जी इस समुन्द्र दे पानी च आ पहुंचे हन
लाए सिकंद च लाए जहाजा
खालसा जी जहाज अटकिया होया सी सतगुरु छेवें पातशाह आए आके अपना मोढ़ा लाया जहाज नू ते मोढ़ा ला के जहाज नू अगे नू टोर दिता जेड़ा अटकिया होया जहाज सी अपना मोढ़ा ला के महाराज जी ने जहाज नू चलाया है
निज सिखन के पूरन किए काजा
सतगुरु ने अपने सिख दा कार्ज पूर्ण कीता सिख दी बांह फड़ी और सिख दा जहाज समुन्द्र दे पानी च अगे रेड़ दिता चला दिता
रामो आदक दास जे और जाने गुर सुपतेस ठौर
बीबी रामो भाई साई दास जी ते होर जेड़े सेवक सन उथे उना नू गुरु हरगोबिंद साहब जी उथे नजर आ रहे ने के महाराज जी ता इथे आराम कर रहे ने पर सतगुरु जी दरअसल उथो समुन्द्र च पहुंचे होए सी सेवक दा जहाज बन्ने ला रहे सन पर बीबी रामो नू ते जेड़े होर सेवक सन उना नू एदा प्रतीत हो रहा सी के सतगुरु सच्चे पातशाह जी एथे ही बिराजे होए ने
क्यों दिश फिरती बिजना करते स्वेद ना होए प्रेम को धरते
बीबी रामो सतगुरां दे चारे पासे फिर के घूम के पखा चलदी है बड़े प्रेम नाल पखा चलदी है के किते सतगुरां नू पसीना ना आ जाए गर्मी सी ना किते सतगुरां नू स्वेद पसीना ना आवे इस करके रामो चौं पासी फिर के पखा चलदी है
जब सिराने दिश को आए केस छुटे गुर के दरसाए
जदों बीबी रामो पखा चलदियां चलदियां सतगुरां दे सराने वाले पासे आई ना ते की वेख्या सतगुरु छेवें पातशाह दे केस खुले होए गुरु हरगोबिंद साहब जी महाराज जी दे जो केस ने ओ खुले होए वेखे हन
तिन ते निचरत नीर कनेरा अचरज पई हेर तिस बेरा
सतगुरां दे केस खुले वेखे ते महाराज जी दे केसां दे विचों पानी नुचड रहा है जल नुचड रहा बीबी रामो ने वेख्या के साहबां दे केसां विचों जल नुचड रहा है पानी नुचड रहा है ए वेख के बड़ी हैरान होई आश्चर्य होई उस वेले जदों सतगुरां दे केसां चों जल नुचड़दा वेख्या
पति सो चिरत ए क्या भयो इतो स्वेद किन सिर ते गयो
बीबी रामो अपने पति नू कहण लगी पति देव जी साईं जी सतगुरां नू इन्नी गर्मी लग रही है मैं ता पखा भी चल रही हां इन्नी गर्मी आले दुआले महसूस नहीं हो रही पर सतगुरां दे केसां दे विचों वेखो किन्ना पसीना नुचड़ रहा है गुरु हरगोबिंद साहब दे केसां विचों ਕਿੰਨਾ ਜਿਆਦਾ ਪਸੀਨਾ ਨੁਚੜ ਕੇ ਥੱਲੇ ਜ਼ਮੀਨ ਤੇ ਜਾ ਰਿਹਾ ਹੈ।
ਬਹੁਰ ਕਹਿਤ ਇਹ ਸਵੇਦਨਾ ਹੈ, ਨੀਰ ਅਧਿਕ ਕੇਸਨ ਤੇ ਪਿਆ।
ਦੇਵ ਜੀ ਇੰਨਾ ਪਸੀਨਾ ਕਿਵੇਂ ਆ ਰਿਹਾ ਮਹਾਰਾਜ ਜੀ ਨੂੰ? ਸੁਣ ਕੇ ਭਾਈ ਸਾਈ ਦਾਸ ਜੀ ਕਹਿਣ ਲੱਗੇ, ਰਾਮੋ ਇਹ ਪਸੀਨਾ ਨਹੀਂ, ਇਹ ਸਮੁੰਦਰ ਦਾ ਪਾਣੀ ਹੈ, ਇਹ ਸਮੁੰਦਰ ਦਾ ਜਲ ਹੈ। ਕਿਉਂਕਿ ਭਾਈ ਸਾਈ ਦਾਸ ਨੇ ਚਰਨ ਘੁੱਟੇ ਹੋਏ ਸੀ ਤੇ ਛੇਵੇਂ ਪਾਤਸ਼ਾਹ ਉਸ ਵੇਲੇ ਕਿੱਥੇ ਸਨ, ਕੀ ਕਰ ਰਹੇ ਸਨ, ਸਿੱਖ ਦਾ ਜਹਾਜ਼ ਕਿਵੇਂ ਬੰਨੇ ਲਾ ਰਹੇ ਸਨ, ਸਾਰਾ ਕੁਝ ਅੰਦਰੋਂ ਨਜ਼ਰ ਆ ਰਿਹਾ ਸੀ। ਸੁਰਤ ਜੁੜੀ ਹੋਈ ਸੀ ਨਾ ਚਰਨਾਂ ਨਾਲ, ਸਭ ਕੁਝ ਦਿਸ ਰਿਹਾ ਸੀ। ਇਹਨੂੰ ਕਹਿੰਦੇ ਨੇ ਅਨੁਭਵ ਪ੍ਰਕਾਸ਼। ਐਸਾ ਅਨੁਭਵ ਪ੍ਰਕਾਸ਼ ਭਾਈ ਸਾਈ ਦਾਸ ਦੇ ਅੰਦਰ ਹੋ ਰਿਹਾ ਸੀ ਤੇ ਭਾਈ ਸਾਈ ਦਾਸ ਜੀ ਕਹਿੰਦੇ, ਰਾਮੋ ਇਹ ਪਸੀਨਾ ਨਹੀਂ, ਇਹ ਪਾਣੀ ਹੈ, ਇਹ ਜਲ ਹੈ।
ਕਿਆ ਕਾਰਨ ਪਾਖਿਓ ਨਾ ਜਾਏ, ਸਾਈ ਦਾਸ ਸੁਬਾਤ ਚਲਾਏ।
ਭਾਈ ਸਾਈ ਦਾਸ ਜੀ ਨੇ ਜਦੋਂ ਇਹ ਕਿਹਾ ਨਾ ਤੇ ਉਹ ਕਹਿੰਦੇ, ਜੀ ਇਹ ਕੀ ਕਾਰਨ ਹੈ, ਇੰਨਾ ਪਾਣੀ ਕੇਸਾਂ ਦੇ ਵਿੱਚੋਂ, ਇਹ ਜਲ ਵਾਕਈ ਜਲ ਹੈ, ਪਸੀਨਾ ਤਾਂ ਇੰਨਾ ਨੀ ਨਾ ਨੁਚੜ ਸਕਦਾ ਕਿ ਕੇਸਾਂ ਦੇ ਵਿੱਚੋਂ ਪਾਣੀ ਵਾਂਗਰ ਨੁਚੜੇ, ਇਹਦਾ ਕੀ ਕਾਰਨ ਹੈ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ। ਤੇ ਭਾਈ ਸਾਈ ਦਾਸ ਜੀ ਨੇ ਉਸ ਵੇਲੇ ਸਾਰੀ ਗੱਲ ਦੱਸੀ, ਕਹਿਣ ਲੱਗੀ,
ਅਬ ਸਾਗਰ ਮੈਂ ਵਿਚਰੇ ਗੁਰ ਆਏ, ਸਿੱਖ ਜਹਾਜ਼ ਅਟਕਿਓ ਤੋਂ ਲੰਘਾਏ।
ਭਾਈ ਸਾਈ ਦਾਸ ਜੀ ਕਹਿਣ ਲੱਗੇ, ਇਹ ਸਮੁੰਦਰ ਦਾ ਪਾਣੀ ਹੈ, ਕਿਉਂਕਿ ਹੁਣੇ ਹੁਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਸਿੱਖ ਦਾ ਸਮੁੰਦਰ ਚ ਫਸਿਆ ਹੋਇਆ ਜਹਾਜ਼ ਮੋਢਾ ਲਾ ਕੇ, ਬੰਨੇ ਲਾ ਕੇ ਆਏ ਹਨ। ਹੁਣੇ ਹੁਣੇ ਸਮੁੰਦਰ ਵਿਚੋਂ ਫਸੇ ਹੋਏ ਜਹਾਜ਼ ਨੂੰ ਮੋਢਾ ਲਾ ਕੇ ਸਤਿਗੁਰਾਂ ਨੇ ਕਿਨਾਰੇ ਵੱਲ ਟੋਰਿਆ, ਇਸ ਕਰਕੇ ਉਸ ਸਮੁੰਦਰ ਦਾ ਜਲ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਕੇਸਾਂ ਚੋਂ ਨੁਚੜ ਰਿਹਾ।
ਤੂਸ਼ਣ ਰਹੋ ਸੇਵ ਕਰ ਠਾਨੋ,
ਰਾਮੋ ਚੁੱਪ ਕਰ ਜਾ, ਉੱਚੀ ਨਾ ਬੋਲ, ਸਤਿਗੁਰੂ ਜੀ ਆਰਾਮ ਕਰ ਰਹੇ ਨੇ, ਕਿਤੇ ਸਤਿਗੁਰਾਂ ਦੇ ਆਰਾਮ ਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪੈ ਜਾਵੇ।
ਮੈਂ ਉੱਚੇ ਮੁਖ ਬਾਤ ਬਖਾਨੋ,
ਇਸ ਕਰਕੇ ਚੁੱਪ ਕਰ ਜਾ, ਮੈਂ ਤੈਨੂੰ ਦੱਸ ਦਿੱਤੀ ਆ ਗੱਲ ਵੀ ਇਹ ਪਾਣੀ ਕਿਉਂ ਨੁਚੜ ਰਿਹਾ, ਤੇ ਤੂੰ ਹੁਣ ਚੁੱਪ ਕਰ ਜਾ, ਆਪਣੇ ਮੂੰਹ ਤੋਂ ਉੱਚੀ ਆਵਾਜ਼ ਵਿਚ ਨਾ ਬੋਲੀ।
ਅਬ ਸਤਿਗੁਰ ਹੋਏ ਸਵਧਾਨਾ, ਉੱਠ ਕਰ ਬੈਠੇ ਬਾਕ ਬਖਾਨਾ।
ਜਦੋਂ ਮਹਾਰਾਜ ਜੀ ਨੇ ਭਾਈ ਸਾਈ ਦਾਸ ਜੀ ਨੇ ਗੱਲ ਕਹੀ ਨਾ ਕਿ ਰਾਮੋ ਸਤਿਗੁਰੂ ਜੀ ਹੁਣੇ ਹੁਣੇ ਜਹਾਜ਼ ਬੰਨੇ ਲਾ ਕੇ ਆਏ ਨੇ ਸਮੁੰਦਰ ਚੋਂ, ਤੇ ਸਤਿਗੁਰਾਂ ਨੇ ਸੁਣੀ ਇਹ ਗੱਲ, ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠ ਕੇ ਬੈਠ ਗਏ। ਉਸੇ ਵਕਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਸਾਵਧਾਨ ਹੋ ਕੇ ਉੱਠ ਕੇ ਬੈਠੇ ਤੇ ਭਾਈ ਸਾਈ ਦਾਸ ਨੂੰ ਕਹਿਣ ਲੱਗੇ,
ਸਾਈ ਦਾਸ ਜੋ ਬਾਤ ਬਤਾਏ, ਸ਼ਕਤੀ ਸੀ ਕਿਤੇ ਤੈ ਪਾਏ।
ਮਹਾਰਾਜ ਜੀ ਕਹਿਣ ਲੱਗੇ, ਸਾਈ ਦਾਸ ਜੀ ਤੁਸੀਂ ਤਾਂ ਸਾਡੀਆਂ ਗੁਪਤ ਗੱਲਾਂ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ, ਜਿਹੜੀਆਂ ਸਾਡੀਆਂ ਗੋਝ ਤੇ ਗੁਪਤ ਗੱਲਾਂ ਉਹ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ। ਜਿਹੜੀ ਗੱਲ ਤੁਸੀਂ ਹੁਣੇ ਹੁਣੇ ਦੱਸੀ ਹੈ, ਇਹ ਤੁਹਾਡੇ ਚ ਸ਼ਕਤੀ ਕਿੱਥੋਂ ਆਈ ਹੈ ਇੰਨੀ ਕਿ ਤੁਸੀਂ ਸਾਡੀਆਂ ਗੁਪਤ ਗੱਲਾਂ ਵੀ ਪ੍ਰਗਟ ਕਰਕੇ ਦੱਸਣ ਲੱਗ ਪਏ ਹੋ?
ਹੱਥ ਜੋੜ ਬੋਲਿਓ ਬਦਭਾਗੇ, ਤੁਮਰੀ ਸੇਵਾ ਮੈਂ ਮਤ ਪਾਗੇ।
ਇੰਨੀ ਸ਼ਕਤੀ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਸਾਈ ਦਾਸ ਜੀ, ਇੰਨੀ ਸ਼ਕਤੀ ਕਿੱਥੋਂ ਆ ਗਈ ਤੁਹਾਡੇ ਕੋਲ? ਤੇ ਭਾਈ ਸਾਈ ਦਾਸ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਤੁਹਾਡੀ ਸੇਵਾ ਵਿਚ ਮੇਰੀ ਇਹ ਮਤ ਲੱਗੀ ਹੋਈ ਹੈ, ਮੇਰਾ ਇਹ ਮਨ ਤੁਹਾਡੀ ਸੇਵਾ ਵਿਚ ਲੱਗਾ ਹੋਇਆ ਹੈ।
ਪਦ ਰਾਜ ਕੀ ਮੁਕੇ ਆਖਣ ਲਾਈ, ਸੀਤ ਪ੍ਰਸ਼ਾਦ ਆਪ ਕੋ ਖਾਏ।
ਤੁਹਾਡੇ ਚਰਨਾਂ ਦੀ ਧੂੜ ਉਹ ਮੈਂ ਆਪਣੇ ਮੱਥੇ ਤੇ ਅੱਖਾਂ ਤੇ ਲਾਈ, ਆਪ ਜੀ ਦੇ ਚਰਨਾਂ ਦੀ ਜਿਹੜੀ ਰਜ ਧੂੜ ਹੈ ਨਾ ਉਹ ਮੈਂ ਆਪਣੇ ਮੱਥੇ ਤੇ ਔਰ ਆਪਣੀਆਂ ਅੱਖਾਂ ਤੇ ਲਾਈ ਹੈ, ਔਰ ਮਹਾਰਾਜ ਤੁਹਾਡਾ ਸੀਤ ਪ੍ਰਸ਼ਾਦ ਜਦੋਂ ਤੁਸੀਂ ਲੰਗਰ ਛੱਕ ਕੇ ਹਟੇ ਤੇ ਤੁਹਾਡੀ ਥਾਲ ਵਿਚ ਜਿਹੜਾ ਵਧਿਆ ਪ੍ਰਸ਼ਾਦ ਸੀ ਉਹ ਸੀਤ ਪ੍ਰਸ਼ਾਦ ਮਹਾਰਾਜ ਮੈਂ ਆਪ ਸਤਕਾਰ ਨਾਲ ਖਾਧਾ ਹੈ।
ਕਰੈ ਪ੍ਰੇਮ ਸੋਈ ਤੀਜ ਸੇਵਾ, ਇਸ ਬਿਦ ਹੋਏ ਪ੍ਰਸੰਨ ਗੁਰਦੇਵਾ।
ਤੁਹਾਡਾ ਸੀਤ ਪ੍ਰਸ਼ਾਦ ਛਕਿਆ ਤੇ ਮਹਾਰਾਜ ਇਹੋ ਜੇ ਭਾਰੀ ਪ੍ਰੇਮ ਨਾਲ ਮੈਂ ਆਪ ਜੀ ਦੀ ਸੇਵਾ ਕੀਤੀ ਹੈ ਤੇ ਆਪ ਜੀ ਦੀ ਸੇਵਾ ਕਰਕੇ ਮਹਾਰਾਜ ਜਿਹੜੇ ਇਸ ਪ੍ਰਕਾਰ ਨਾਲ ਤੁਹਾਡੀ ਸੇਵਾ ਕਰਦੇ ਨੇ ਉਹਦੇ ਤੇ ਫਿਰ ਗੁਰੂ ਪ੍ਰਸੰਨ ਹੁੰਦਾ, ਗੁਰਦੇਵ ਉਹਦੇ ਤੇ ਪ੍ਰਸੰਨ ਹੁੰਦੇ ਨੇ।
ਬਹੁਰੋ ਵਸ ਨਾ ਸੀ ਕੋਏ, ਜੋ ਸਿੱਖ ਤੁਮਰੇ ਲਹਿ ਨ ਸੋਏ।
ਮਹਾਰਾਜ ਫਿਰ ਦੁਨੀਆਂ ਚ ਇਹੋ ਜੀ ਕੋਈ ਵਸਤੂ ਨਹੀਂ ਜਿਹੜੀ ਤੁਹਾਡੇ ਸਿੱਖ ਨੂੰ ਤੁਹਾਡੀ ਸੇਵਾ ਕਰਕੇ ਪ੍ਰਾਪਤ ਨਾ ਹੋਵੇ। ਇਹ ਸ਼ਕਤੀ ਤਾਂ ਕੁਝ ਵੀ ਨਹੀਂ ਮਹਾਰਾਜ, ਇਹ ਤਾਂ ਤੁਹਾਡੇ ਚਰਨਾਂ ਦੀ ਧੂੜ ਮੈਂ ਮੱਥੇ ਤੇ ਲਾਈ ਤੇ ਇੰਨੇ ਨਾਲ ਹੀ ਆ ਗਈ ਹੈ। ਪਰ ਜਿਹੜੇ ਸਿੱਖ ਭਾਵਨਾ ਨਾਲ ਤੁਹਾਡੀ ਸੇਵਾ ਕਰਦੇ ਨੇ, ਦੁਨੀਆਂ ਵਿਚ ਸਾਰੇ ਵਿਸ਼ਵ ਵਿਚ ਇਹੋ ਜੀ ਕੋਈ ਵਸਤੂ ਪਦਾਰਥ ਨਹੀਂ ਜੋ ਤੁਹਾਡੀ ਸੇਵਾ ਕਰਕੇ ਤੁਹਾਡੇ ਸਿੱਖਾਂ ਨੂੰ ਪ੍ਰਾਪਤ ਨਾ ਹੋਵੇ।
ਰਾਵਰ ਕੀ ਕਰਨਾ ਸਭ ਭਏ, ਅਪਰ ਕਹਾਂ ਤੇ ਹਮਨੇ ਲਏ।
ਮਹਾਰਾਜ ਜੀ ਸਭ ਕੁਝ ਤੁਹਾਡੀ ਕਿਰਪਾ ਨਾਲ ਹੀ ਲਈ ਹੈ, ਜੇ ਸ਼ਕਤੀ ਵੀ ਆਈ ਹੈ ਮੇਰੇ ਚ ਤੇ ਤੁਹਾਡੀ ਕਿਰਪਾ ਨਾਲ ਆਈ ਹੈ। ਮਹਾਰਾਜ ਹੋਰ ਅਸੀਂ ਕਿਹਦੇ ਕੋਲੋਂ ਸ਼ਕਤੀ ਲੈਣੀ ਹੈ, ਹੋਰ ਕਿਹਦੇ ਕੋਲੋਂ ਮਹਾਰਾਜ ਸਾਡੇ ਕੋਲੇ ਤਾਕਤ ਸ਼ਕਤੀ ਆਉਣੀ ਹੈ। ਇਹ ਸਾਰੀਆਂ ਸ਼ਕਤੀਆਂ ਮਹਾਰਾਜ ਤੁਹਾਡੇ ਕੋਲੋਂ ਹੀ ਅਸੀਂ ਪ੍ਰਾਪਤ ਕੀਤੀਆਂ ਹਨ।
ਸੁਣ ਪ੍ਰਸੰਗ ਸ੍ਰੀ ਹਰਗੋਬਿੰਦ, ਸਫਲ ਪਈ ਤੁਮ ਸੇਵ ਬਿਲੰਦ।
ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਕਹਿੰਦੇ, ਭਾਈ ਸਾਈ ਦਾਸ, ਤੇਰੀ ਸੇਵਾ ਸਫਲੀ ਹੋ ਗਈ ਹੈ, ਤੇਰੀ ਸੇਵਾ ਸਫਲੀ ਹੋ ਗਈ ਹੈ, ਸਕਾਰਸੀ ਹੋ ਗਈ ਹੈ।
ਦੁਏਰਾ ਗਮਨ ਕਰਨ ਕੋ ਸੁਦਾ ਸਰ ਸਿਮਰਤ ਔਰ ਮੈਂ ਮੀਤ।
ਭਾਈ ਸਾਈ ਦਾਸ ਜੀ ਨਾਲ ਸਤਿਗੁਰਾਂ ਦੇ ਬਚਨ ਬਿਲਾਸ ਹੋਏ। ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਪਾਵਨ ਪਵਿੱਤਰ ਨਗਰੀ ਵੱਲ ਜਾਣਾ ਚਾਹੁੰਦੇ ਹਨ। ਇਹੋ ਜਿਹਾ ਫੁਰਨਾ ਮਹਾਰਾਜ ਜੀ ਆਪਣੇ ਮਨ ਚ ਨਿਤ ਕਰਦੇ ਨੇ।
ਜੈਸ ਦੇਖਬੇ ਹਮੈ ਕੋ ਸਭ ਸਿੱਖਣ ਕੋ ਪ੍ਰੀਤ।
ਸਤਿਗੁਰੂ ਜੀ ਗੁਰਸਿੱਖਾਂ ਦੇ ਮਨਾਂ ਦੀ ਪ੍ਰੀਤ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਉਧਰ ਬੀਬੀ ਕੌਲਾਂ ਜੀ, ਉਹ ਵੀ ਉਡੀਕ ਕਰ ਰਹੇ ਨੇ। ਮਹਾਰਾਜ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੀ ਪ੍ਰੀਤ ਜਾਣ ਕੇ ਕਿ ਉਹ ਸਾਡੇ ਦਰਸ਼ਨ ਕਰਨਾ ਚਾਹੁੰਦੇ ਨੇ, ਸਾਡੇ ਦੀਦਾਰ ਪਰਸਣਾ ਚਾਹੁੰਦੇ ਨੇ, ਇਸ ਕਰਕੇ ਸਾਨੂੰ ਛੇਤੀ ਜਾਣਾ ਚਾਹੀਦਾ।
ਜੋ ਪਈ ਇੱਕ ਦਿਨ ਮਾਤ ਗੰਗ ਕੇ ਪਾਸ, ਚਲਬੇ ਨਗਰ ਪ੍ਰਸੰਗ ਪ੍ਰਕਾਸ਼।
ਸਤਿਗੁਰੂ ਜੀ ਇੱਕ ਦਿਨ ਮਾਤਾ ਗੰਗਾ ਜੀ ਦੇ ਕੋਲ ਬੈਠੇ ਸਨ ਤੇ ਮਾਤਾ ਗੰਗਾ ਜੀ ਕੋਲ ਬੈਠਿਆਂ ਸਤਿਗੁਰਾਂ ਨੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਣ ਦਾ ਜ਼ਿਕਰ ਛੇੜਿਆ। ਮਾਤਾ ਜੀ ਨੂੰ ਸਤਿਗੁਰਾਂ ਨੇ ਬਚਨ ਕਿਹਾ, ਮਾਤਾ ਜੀ ਹੁਣ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਜਾਣਾ ਚਾਹੁੰਦੇ ਹਾਂ।
ਬਹੁ ਦਿਨ ਬੀਤੇ ਤਜਿਓ ਸਥਾਨਾ, ਕਰੈ ਪ੍ਰਤੀਕਨ ਸਿੱਖ ਮਾਨਾ।
ਬੜੇ ਦਿਨ ਬੀਤ ਗਏ ਨੇ, ਅਸੀਂ ਆਪਣਾ ਨਿਜ ਨਗਰ ਨਿਜ ਸਥਾਨ ਛੱਡ ਕੇ ਇੱਥੇ ਆਏ ਹੋਏ ਹਾਂ। ਉੱਥੇ ਸਾਡੇ ਗੁਰਸਿੱਖ ਜਿਹੜੇ ਸਾਡੇ ਪਿਆਰ ਤੇ ਪ੍ਰੇਮ ਦੇ ਰੰਗ ਚ ਰੰਗਰੇਜ਼ ਰਹਿੰਦੇ ਨੇ, ਉਹ ਸਿੱਖ ਸਾਡੇ ਦਰਸ਼ਨਾਂ ਦੀ ਤਾਂਘ ਦੇ ਵਿਚ ਬੈਠੇ ਉਡੀਕਾਂ ਕਰ ਰਹੇ ਨੇ।
ਸੁਣ ਜਨਨੀ ਆਨੰਦ ਕਹਿ ਕਯੋ, ਸੁਣੋ ਪੁੱਤਰ ਮਮ ਚਿਤ ਅਤਿ ਚਯੋ।
ਜਦੋਂ ਸਤਿਗੁਰੂ ਜੀ ਨੇ ਚੱਲਣ ਵਾਸਤੇ ਇਸ ਤਰ੍ਹਾਂ ਬਚਨ ਕਿਹਾ, ਸੁਣ ਕੇ ਮਾਤਾ ਗੰਗਾ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਮਾਤਾ ਗੰਗਾ ਜੀ ਬੋਲੇ ਤੇ ਕਹਿਣ ਲੱਗੇ,
ਸੁਣੋ ਪੁੱਤਰ ਮਮ ਚਿਤ ਅਤਿ ਚਯੋ, ਅਧਿਕ ਬਾਸ ਨਿਜ ਪੁਰ ਮਨ ਆਵੈ, ਅਬ ਚਲਬੇ ਸਭ ਕੇ ਮਨ ਭਾਵੈ।
ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਸੁਣੋ, ਮੇਰੇ ਮਨ ਦੇ ਵਿਚ ਵੀ ਬੜੀ ਇੱਛਾ ਹੈ, ਸਾਡੇ ਚਿੱਤ ਵਿਚ ਵੀ ਬੜੀ ਚਾਹਨਾ ਹੈ ਕਿ ਅਸੀਂ ਹੁਣ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ, ਕਿਉਂਕਿ ਬਹੁਤਾ ਲੰਮਾ ਸਮਾਂ ਅਸੀਂ ਉਥੇ ਹੀ ਰਹੇ ਹਾਂ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਨਾਂ ਕਿਤੇ ਹੋਰ ਦੂਸਰੀ ਜਗ੍ਹਾ ਤੇ ਜ਼ਿਆਦਾ ਲੰਮੇ ਸਮੇਂ ਤੱਕ ਸਾਡਾ ਚਿੱਤ ਵੀ ਨਹੀਂ ਲੱਗਦਾ, ਇਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਸੀਂ ਵੀ ਜਾਣਾ ਚਾਹੁੰਦੇ, ਅਸੀਂ ਵੀ ਵਾਪਸ ਮੁੜਨਾ ਚਾਹੁੰਦੇ ਹਾਂ।
ਮਸਲਤ ਮਾਤਾ ਕੇ ਸਾਥ ਨਿਕਸੇ ਵੈਰ ਬੈਠ ਕਰ ਨਾਥ।
ਇੱਦਾਂ ਮਾਤਾ ਜੀ ਨੇ ਵੀ ਕਿਹਾ ਕਿ ਆਪਾਂ ਚੱਲੀਏ, ਤੋ ਸਤਿਗੁਰੂ ਜੀ ਇੱਦਾਂ ਮਾਤਾ ਜੀ ਨਾਲ ਮਸਲਤ ਕਰਕੇ ਸਲਾਹ ਕਰਕੇ ਬਾਹਰ ਆਏ ਨੇ, ਤੇ ਬਾਹਰ ਆ ਕੇ ਸਤਿਗੁਰੂ ਜੀ ਦੇ ਜਿਹੜੇ ਪਿਆਰ ਵਾਲੇ ਸਿੱਖ ਸੀ ਮਹਾਰਾਜ ਜੀ ਦੇ ਨਿਕਟਵਰਤੀ, ਉਹਨਾਂ ਸਿੱਖਾਂ ਦੇ ਨਾਲ ਸਤਿਗੁਰੂ ਜੀ ਬਚਨ ਕਰਨ ਲੱਗੇ।
ਵਿਦਿਏ ਅਰਜੇ ਛੇ ਸੰਗ ਭਾਖਾ, ਟਿਕਨ ਸੁਦਾ ਸਰ ਕੀ ਅਬਲਾਖਾ।
ਮਹਾਰਾਜ ਜੀ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਲੰਗਾ ਜੀ, ਪੈੜਾ ਜੀ, ਜਿੰਨੇ ਸਿੱਖ ਸੀ ਇਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੀ, ਸਾਡੇ ਮਨ ਚ ਹੁਣ ਸੁਧਾ ਸਰ ਵੇਖਣ ਦੀ ਅਭਿਲਖ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਦੀ ਸਾਡੇ ਅੰਦਰ ਹੁਣ ਇੱਛਾ ਹੈ।
ਪਠੈ ਤਾਂ ਤੇ ਸਿੱਖ ਸੰਦੇਸ਼ਾ, ਸਤਿਗੁਰ ਬਿਰਮਰੇ ਪਰਦੇਸਾ।
ਉਥੋਂ ਸਾਡੇ ਸਿੱਖ ਸੁਨੇਹੇ ਭੇਜ ਰਹੇ ਨੇ, ਚਿੱਠੀਆਂ ਭੇਜ ਰਹੇ ਨੇ ਕਿ ਗੁਰੂ ਸਾਹਿਬ ਜੀ ਹੁਣ ਪਰਦੇਸ ਵਿਚ ਹੀ ਆਪਣਾ ਮਨ ਲਾ ਲਿਆ, ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਨਗਰ ਦੀ ਸੰਭਾਲ ਹੀ ਨਹੀਂ ਕੀਤੀ, ਉਥੇ ਪ੍ਰਦੇਸ਼ ਵਿਚ ਹੀ ਸਤਿਗੁਰੂ ਜੀ ਨੇ ਜਾ ਕੇ ਆਪਣਾ ਮਨ ਲਾ ਲਿਆ। ਇਸ ਤਰ੍ਹਾਂ ਸਿੱਖ ਆਪਣੀਆਂ ਅਰਦਾਸਾਂ ਸੁਨੇਹੇ ਭੇਜ ਰਹੇ ਨੇ।
ਕਰ ਕਰ ਬੇਨਤੀ ਜਿਉ ਕਿਉ ਆਨੋ, ਇਹ ਉਪਕਾਰ ਸੋ ਅੰਪਰ ਠਾਨੋ।
ਬਹੁਤ ਸਾਰੇ ਸਿੱਖ ਇਹੀ ਕਹਿ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਲੈ ਕੇ ਆਓ, ਇਹ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਹੋਵੇਗਾ।
ਕਰੀਏ ਤਿਆਰੀ ਬਿਲਮ ਵਿਸਾਰ, ਨਿਜ ਸਿੱਖਨ ਕੀ ਕਰੋ ਸੰਭਾਰ।
ਭਾਈ ਵਿਧੀ ਚੰਦ ਹੋਣੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਫਿਰ ਹੁਣ ਤਿਆਰੀ ਕਰੋ ਆਪ ਦੀ ਬਿਨਾਂ ਦੇਰੀ ਤੋਂ, ਤੇ ਚੱਲ ਕੇ ਆਪਣਿਆਂ ਸਿੱਖਾਂ ਦੀ ਸੰਭਾਲ ਕਰੋ, ਚੱਲ ਕੇ ਆਪਣਿਆਂ ਗੁਰਸਿੱਖਾਂ ਨੂੰ ਦਰਸ਼ਨ ਦਿਓ।
ਗੁਰ ਉਚਰਿਓ ਸਭ ਕੋ ਕਹਿ ਦੀਜੈ, ਪ੍ਰਾਤ ਕੂਚ ਹੈ ਤਿਆਰੀ ਕੀਜੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੋਏ ਸੁਣ ਕੇ ਭਾਈ ਵਿਧੀ ਚੰਦ ਹੋਣਾ ਦੇ ਬਚਨ ਤੇ। ਮਹਾਰਾਜ ਜੀ ਕਹਿੰਦੇ ਭਾਈ ਕੱਲ ਸਵੇਰੇ ਚੱਲਣ ਦੀ ਤਿਆਰੀ ਕਰੋ, ਅੱਜ ਤਿਆਰੀਆਂ ਕਰ ਲੋ ਸਾਰੀਆਂ, ਕੱਲ ਸਵੇਰੇ ਇਥੋਂ ਆਪਾਂ ਚਾਲੇ ਪਾਵਾਂਗੇ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲਾਂਗੇ।
ਸਭ ਤੋਂ ਕਹੋ ਚਲਨ ਪ੍ਰਾਪਤ ਤੋਂ ਸਤਿਗੁਰ ਚਯੋ।
ਇਹ ਸੁਣ ਕੇ ਭਾਈ ਜੇਠਾ ਜੀ ਨੇ ਸਤਿਗੁਰਾਂ ਦਾ ਹੁਕਮਨਾਮਾ ਸਾਰੀ ਸੰਗਤ ਨੂੰ ਸਿੱਖਾਂ ਨੂੰ ਕਹਿ ਸੁਣਾਇਆ ਕਿ ਭਾਈ ਸਤਿਗੁਰਾਂ ਦਾ ਹੁਕਮ ਹੈ, ਕੱਲ ਸਵੇਰੇ ਇਥੋਂ ਚਾਲੇ ਪਾਉਣੇ ਹਨ।
ਹੁਣ ਪ੍ਰਸਥਾਨ ਸਕਲਿਆ ਰਖਾਏ, ਚਲਨ ਪ੍ਰਾਪਤ ਤੋਂ ਸਤਿਗੁਰ ਚਯੋ।
ਇਹ ਸੁਣ ਕੇ ਸਾਰੇ ਬੜੇ ਖੁਸ਼ ਹੋਏ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵੇਰੇ ਚਾਲੇ ਪਾਉਣੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਸੁਣ ਕੇ ਸਾਰੇ ਖੁਸ਼ ਹੋਏ, ਸਭ ਨੇ ਆਪੋ ਆਪਣੇ ਵਾਹਨ ਤਿਆਰ ਕੀਤੇ ਹਨ।
ਸੁਣ ਪ੍ਰਸਥਾਨ ਸਗਲੇ ਹਰਖਾਏ, ਸਭ ਵਾਹਨ ਕੋ ਤਿਆਰ ਕਰਾਏ, ਚਲੋ ਸੁਦਾ ਸਰ ਹਮੈ ਨਿਹਾਰੈ, ਮਿਲ ਆਪਸ ਮੈਂ ਹਰ ਕੇ ਉਚਾਰੈ।
ਚਲੋ ਭਾਈ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰੀਏ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਹਣੇ ਸੱਚਖੰਡ ਦਰਬਾਰ ਦੇ ਦੀਦਾਰ ਪਰਸੀਏ, ਚੱਲ ਕੇ ਗੁਰੂ ਦਰਬਾਰ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਏ। ਕਹਿੰਦੇ ਏਦਾਂ ਸਭ ਖੁਸ਼ ਹੋਏ ਤੇ ਚੱਲਣ ਵਾਸਤੇ ਤਿਆਰੀਆਂ ਕਰਨ ਲੱਗੇ।
ਬੜੀ ਨਿਸਾ ਗੁਰ ਪਲੰਗ ਸੁਆਏ, ਸਭ ਦੰਪਤ ਚੱਲ ਕਰ ਨੀਅਰ ਆਏ।
ਰਾਤ ਦਾ ਸਮਾਂ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪਲੰਗੇ ਤੇ ਬੈਠੇ ਸਨ। ਮਹਾਰਾਜ ਜੀ ਨੇ ਆਰਾਮ ਕਰਨਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਆਰਾਮ ਕਰਨ ਵਾਸਤੇ ਰਾਤ ਦੇ ਸਮੇਂ ਆਪਣੇ ਪਲੰਗੇ ਤੇ ਬੈਠੇ ਤੇ ਇੰਨੇ ਨੂੰ ਦੋਵੇਂ ਜੀ ਭਾਈ ਸਾਈਂ ਦਾਸ ਤੇ ਬੀਬੀ ਰਾਮੋ, ਇਹ ਦੋਵੇਂ ਦੰਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚੱਲ ਕੇ ਆਏ।
ਕਰੋ ਪ੍ਰਭੂ ਐਸੇ ਅਬ ਤਿਆਰੇ, ਕੌਣ ਖੋਨਾ ਵੀ ਪਿੱਖੀ ਹਮਾਰੇ।
ਭਾਈ ਸਾਈਂ ਦਾਸ ਤੇ ਬੀਬੀ ਰਾਮੋ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਆ ਕੇ ਅਚਨਚੇਤ ਆਪ ਜੀ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ ਨੇ, ਮਹਾਰਾਜ ਸਾਡੀ ਕਿਹੜੀ ਕਮੀ ਵੇਖ ਲਈ ਹੈ, ਸਾਡੀ ਇਹੋ ਜਿਹੀ ਕਿਹੜੀ ਖੁਨਾਮੀ ਵੇਖੀ ਹੈ, ਸਾਡੇ ਕੋਲ ਇਹੋ ਜਿਹੀ ਕਿਹੜੀ ਭੁੱਲ ਹੋਈ ਹੈ ਮਹਾਰਾਜ ਕਿ ਤੁਸੀਂ ਅਚਾਨਕ ਸਾਨੂੰ ਛੱਡ ਕੇ ਜਾਣ ਦੀ ਤਿਆਰੀ ਕਰ ਲਈ ਹੈ।
ਆਪਣੇ ਜਾਨੋ ਦਿਓ ਬਤਾਏ, ਭਈ ਭੋਲ ਸੋਲੇ ਬਖਸ਼ਾਏ।
ਮਹਾਰਾਜ ਸਾਨੂੰ ਆਪਣੇ ਜਾਣ ਕੇ ਸਾਨੂੰ ਦੱਸੋ ਕਿ ਸਾਡੇ ਕੋਲੋਂ ਕੀ ਭੁੱਲ ਹੋਈ ਹੈ, ਸਾਡੇ ਕੋਲੋਂ ਕੀ ਗੁਨਾਹ ਹੋਇਆ ਹੈ। महाराज सच्चे पातशाह कृपा करके सानू अपने जान के दस दियो जे साडे कोलो कोई भूल होई है ते आप बख्शान दो महाराज कृपा करके सानू बख्श लवो।
कै हमरे परिवार मझारा तुम नरसों कटुबा की उचारा।
महाराज एदा अचानक तैयारी कर ली चलन दी कि ते साडे परिवार चो किसे परिवारक मैंबर ने साडे परिवार दे किसे जी ने तुहाडे किसे सेवादार नू जां तुहाडे किसे सिख नू कोई कौड़ा बोलता नहीं बोल दिता कि तुसी अचानक नाराज होके खफा होके चले हो साडे तो। महाराज साडे परिवार दे किसे जी ने तुहाडे किसे सेवादार नू तुहाडे किसे सिख नू कोई कटु शब्द कोई कौड़ा बोलता नहीं बोल दिता।
भई न को तुमरी मन भाए जिसते उचक कीन चढ़ाए।
या फिर साडे कोलों ही कोई गुरमत मर्यादा दा विरोध हो गया साडे कोलों ही कोई गलती हो गई है कि तुहाडी मन भाउण दी कोई गल नहीं कर सके तुहाडी मन भाउण दी कोई मर्यादा नहीं बन सके किते ऐसा ता नहीं महाराज कि तुसी अचानक साडे तो नाराज होके चले हो।
सुन सतगुर बोलत मुस्काए प्रेम तुम्हारो पिक चल आए।
सुन के सतगुरु जी मुस्करा पे भी प्रेम दे विच बेबल होके कह रहे सी महाराज साडे कोलो भूल हो गई कोई गुनाह हो गया आप जी अचानक तैयारी कर ली चलन दी अचानक चढ़ाई कर दिती है। धन गुरु हरगोबिंद साहब सुन के मुस्करा पे मुस्कुराउंदे आ महाराज सच्चे पातशाह कहण लगे भाई साईं दास जी तुहाडे हिरदे दा प्रेम वेख के असी इत्थे आए आ चल के तुहाडे अंदर दी भावना तुहाडे अंदर दी गूढ़ी प्रीत ओ वेख के असी इत्थे चल के आए हां।
चिरंकाल बीतियो पुरत जियो श्री हर मंदिर को नै जजियो।
सानू बड़ा लम्मा समा हो गया कई महीने बीत गए ने श्री अमृतसर साहब तो चल के आया श्री अमृतसर साहब दी असी किन्ने महीने हो गए ने पूजा नहीं कर सके सचखंड श्री हरिमंदर साहब दरबार साहब दे असी दर्शन नहीं कर सके किन्ने महीने बीत गए ने असी दरबार साहब दी पूजा जा नमस्कार नहीं कर सके।
लिख लिख पते सिख अरदास
उत्थे जेडे साडे सिख रह रहे ने ओ सिख अरदासा लिख लिख के साडे कोल भेज रहे ने।
इस कै निस्तिन प्रेम प्रकाश
एहो जे सिख ने बाबा बुढ़ा साहब जी वर्गे भाई गुरदास जी वर्गे जिन्हां दे हिरदियां च साडा बड़ा भारी प्यार है साडा बहुत ज्यादा भारी प्रेम वसदा है।
बड़े गुरन को संगी रहा है
और जिन्ने सिख ने बाबा बुढ़ा साहब भाई गुरदास जी वर्गे ओ वड्डियां सतगुरां दे भी संगी रहे ने गुरु अर्जन साहब गुरु रामदास साहब ते बाबा बुढ़ा साहब जी तो एहो जे ने जिन्हां ने गुरु नानक साहब दी भी संगत कीती है वड्डियां सतगुरां दे नाल रहण वाले बड़े पुराने सिख हन।
उचित अदब को हमको अहे
करके ओ सारे सिख साडे लई अदब करन दे उचित ने साडा फर्ज बनदा है कि असी उहनां सिखां दा सत्कार करिए जिन्हां सिखां ने अपनियां सारियां जिंदगियां गुरु घर दे लेखे ला दित्तियां।
जिनको कयो हटै नै मोते उत्तमता कहिया क्या तोते।
ए भाई साईं दास जी जिन्हां दा कहा मेरे कोल मोड़िया नहीं जांदा होर उन्हां दी उत्तमता तुहाडे कोल की दसीए सानू हुण बाबा बुढ़ा साहब जी दा भी हुक्म आ गया बाबा जी ने भी बेनती भेजी महाराज जी हुण आ जाओ तुहाडे बिना हुण इत्थे चित नहीं पिया लगदा इहो जे महापुरख ने ओ बाबा बुढ़ा साहब भाई गुरदास जी वर्गे कि जिन्हां दा कहा साडे कोलो मोड़ नहीं हुंदा।
इसे तकूची अनानक जानो तुम दंपत अब सब सुख ठानो।
इस करके साडा अचानक चलना होया अचानक असी चलन दी तां तैयारी कीती है क्योंकि साडे ओ प्यार ते प्रेम च भिजे हुए सिख सानू बुला रहे ने इस करके असी अचानक चलन दी तैयारी कीती है तुसी दोवें हुण इस नगर विच रहो इत्थे रह के सुख माणो आनंद माणो।
जन्म मरण को मिटियो संदेहो सिमरो सतनाम विद एहो।
तुहाडा जन्म ते मरण भाई साईं दास ते बीबी रामो जी तुहाडा जन्म मरण कटिया गया है। جنم مرن دا سندے تہاڈا مٹ گیا ہے، ہن تسی ایتھے بہ کے گرو گرو جپو، گرو گرو تیاو، واہ گرو واہ گرو واہ گرو دا جاپ ایتھے رہ کے سمرو۔
کتک برک میں پن اے آمن،
اسی کچھ سالاں بعد پھر آواں گے ایتھے،
کریں دلاتی آمن بھامن،
پھر اسی اس علاقے چا کے انک پرکار دے بلاس، کیونکہ ست گرو جی کئی بار ڈرولی آئے ہیں، جدوں بھائی روپے نو مہاراج جی نے کرپا کی ساری کتھاواں اگے سمے سمے نال آنیاں ہیں۔ مہاراج سچے پاتشاہ جی کہندے، بھائی سائیں داس جی ہن سانو جان دیو، اسی دوبارہ پھر آواں گے، اور اتھے آ کے انک پرکار دے بلاس کوتک ہلے ہور اسی کرنے ہن۔
اب تم سبھی سنگ ہمارے، میں کر ہیں نیتے کب نیارے،
بھائی سائیں داس جی تسی سدا ہی ساڈے نال، اسی کدے بھی تانو اپنے آپ تو وکھرا نہیں کراں گے، نیارا نہیں کراں گے، تسی سدا ساڈے نال ہو، تانو سدا ہی اپنے نال رکھاں گے، ایتھے بھی تے اگے پرلوک وچ بھی نال رکھاں گے، دوہاں جہاناں وچ تانو نال رکھاں گے، کدے اپنے آپ تو نیارا وکھرا نہیں کراں گے۔
اتیادک کہ تیرج دئی دمپت آئے سر تر لئے،
اتیادک بچن کہہ کے مہاراج جی نے دوہاں نو تیرگ دتا، تے دوہاں نے ستگراں دے بچن سن کے مہاراج جی دی آگیا سر متھے پروان کیتی ہے۔
بن انسار نہ بولے ہیر، اٹھے نمو کر سبت پھر،
ستگراں دی رجا ویخ کے پھر نی دوویں جنے بولے، پھر مہاراج جی دا حکم سن کے ست بچن کہہ کے حکم نو پروان کیتا ہے۔ اینے نو رات کافی ہو چکی سی، تو غریب نواز پاتشاہ جی مہاراج اپنے پلنگے تے براجے نے لیٹ کے ستگراں نے آرام کیتا ہے۔
رات جتھا سکھ سکل بتائی، رات ہو تو گر کین چڑھائے،
رات سکھ نال ستگراں بتیت کیتی، پہر رات رہندے امرت ویلے دیا ند غریب نواز پاتشاہ جی مہاراج جی اٹھے نے، اٹھ کے اشنان پان کر کے اپنا نت نیم سادھنا جو ستگراں دی سی او کیتی ہے۔ دن چڑھیا تو ستگراں نے ڈرولی تو چلن دی چڑھائی کیتی، تیاری کیتی ہے۔
ات سنمان سنگ کچھ آئے، کہ بو بار بور نیر ٹھہرائے،
ستگرو جی نے چالا پایا ڈرولی تو سری امرتسر صاحب نو چل پئے، مہاراج جی دا سارا پروار نال چل پیا، اور بہت سارے گرسکھ ستگراں نو ودا کرن واسطے باہر تک بھائی سائیں داس جی ہونی آئے، کافی دور تک آ گئے۔ پھر مہاراج جی نے انہاں نو تیرج دے کے آکھیا، بھائی ہن جاؤ تسی اپنے نگر چ واپس مڑو، اسی ایتھوں ہن چالے پاوانگے۔
بچھرت رامو بندن کین، سائیں داس نمیو بن دین،
بچھردیاں بی بی رامو نے ستگراں دے چرناں چ بندنا کیتی، متھا ٹیکیا، بھائی سائیں داس دے اندر بھی بچھوڑے دی بڑی بے بلتائی، بچھوڑے دی بڑی بھاری تڑپتائی ہے۔
گنگا مات چڈی تب سیندن، دونوں کری جائے پد بندن،
ستگرو جی ادا چڑھ کے چل پے پچھو ماتا گنگا جی، ماتا جی بھی اپنی رتھ دے اتے سوار ہوئے نے، اور انہاں نے جا کے بھائی سائیں داس تے بی بی رامو نے چلن سمے ماتا گنگا جی دے چرنا تے بھی جا کے بندنا کیتی ہے۔
عاشق دے آگے کو چلی، کن دمودری کے سنگ ملے،
ادا ماتا گنگا جی نے انہاں نوں اسیساں دتیاں، تے ماتا جی اگے نوں چل پے، پھر پچھے ماتا دمودری جی دی سواری سی، اے ماتا دمودری جی نوں آ کے، بی بی رامو دی بہن سی چھوٹی ماتا دمودری، تو ماتا دمودری جی نوں آ کے بھائی سائیں داس تے رامو ملے نے۔
جمپت جمپت دوا کر بند، توں جنمی جگ پاگ بلند،
دوواں نے ہاتھ جوڑے تے ہاتھ جوڑ کے کہن لگے، بینتی کرن لگے، کہن لگے، ہے ماتا دمودری، توں بڑے وڈیاں بھاگاں والی لڑکی اپنے پتا دے گھر جنمی، تیرے بڑے وڈے بھاگ نے دمودری جی، تواڈے بہت اتم بھاگ ہن،
مات پتا کو بانسی ادھارا،
اپنے ماں باپ دی کل چ جنم لے کے اپنے ماں باپ دا بنس ادھار دتا، اپنے ماں باپ دی کل نو ادھار دتا ہے۔
تجھ کر پاسن بند ہمارا،
تیرے کر کے ساڈا وی گرو گھر نال سنبندھ بن گیا۔ بھائی سائیں داس تے بی بی رامو کہہ رہے نے، कि तुहाडे करके दमोदरी जी साडा भी गुरु घर नाल संबंध जुड़ गया है।
भए कृतार्थ तुवे उपकारा यांते बंधन बारंबारा।
मेरा ये बड़ा बड़ा पार उपकार है साडे ते, तेरे उस उपकार दे सदका असीं कृतार्थ हो गए हां, इस करके तेरे चरणा विच भी साडी बार बार बंधन है, बार बार तेरे चरणा विच साडी नमस्कार है।
गुर तेजे थे पुत्र उपायो अदक भाग तो पाल सो आयो।
सतगुरां दे सपुत्र नू तू जन्म दिता है, तेरे मथे दे बड़े बड़े भाग ने माता दमोदरी, तेरे बड़े श्रेष्ठ ते उत्तम कर्म ने के तू अपनी कुख तो गुरु हरगोबिंद साहब दे बड़े पुत्र नू जन्म दिता है।
श्री गुरु दित्ते को लै गोद बार बार पिकोद प्रमोत।
इदा कह के रामो ने अपने भाणजे भाव बाबा गुरदित्ता जी नू अपनी गोद विच लिया, ते गोद नाल गल नाल ला ला के मथा चुमदे ते लाड लड़ाउंदे, बड़ा ही प्यार माता दे मन च आउंदा है।
कहे दमोदरी गुरन प्रताप दासी जान करी मोए आप।
माता दमोदरी जी ने जदों ए गल्लां सुनियां ते कहण लगे, भैण जी ए सब गुरु साहब दा प्रताप है, ए सतगुरां दा प्रताप है कि उन्हां ने मैनू दासी जान के अंगीकार कीता है, ए सब गुरु दा प्रताप है।
तिनकी कृपा जात पर हुए सुख बढ़ियाई प्राप्त हुए।
सतगुरां दी कृपा जिन्हां ते हुंदी है उन्हां नूं ए सुख ते बढ़ियाईयां प्राप्त हुंदियां, ए बढ़ियाईयां उन्हां नूं मिलदियां ने जिन्हां ते गुरु दी कृपा होवे।
दीप माल बैसाखी आद मिलो आन कर लियो एलाद।
ते भैण जी भाई साईं दास जी एदां है कि दीप माला नूं बैसाखी नूं जदों श्री अमृतसर साहिब जोड़ मेले हुंदे ने ते तुसीं जरूर आउणा, जरूर आके सानू उत्थे मिलना, दर्शन दारे देंदे रहना।
गल तो मिल कर होए नियारी बौर नानकी निकट पधारे।
एदां बीबी रामो जी अपनी भैण दमोदरी दे गल लग के मिली बड़े प्यार नाल, नेत्र भी भरे हुए ने विदायगी दे समय, ते माता दमोदरी जी नू मिल के फिर बीबी रामो माता नानकी जी नू गुरु हरगोबिंद साहब दे छोटे महल उन्हां नू मिलन वास्ते कोल आए हन।
नमो करत को पकड़े अटाई ले रामो गुर घर संग मिलाए।
ते जदों जाके माता नानकी नू मत्था टेकन लगे ना बीबी रामो जी, ते माता नानकी जी ने बाहां तू पकड़ के रोक लिया, ते घुट के अपने गल नाल ला लिया, घुट के गल दे नाल ला के मिले हन।
कै सुन बचन प्रेम के मुरी आस आसो दर्द बिलोकत खड़े।
बचन कै सुन के प्रेम नाल वापस मुड़ी, नेत्रा विचों बीबी रामू दे अथरू वह रहे ने, भाई साई दास जी दी अखां विचों भी विराग दे हंजू वह रहे ने।
दोनों डोरे संग मिलाए तब चंदन गंगा चलवाए।
दोने डोले नाल रल गए माता दमोदरी दा ते माता नानकी जी दा, फिर माता गंगा जी ने अपना रथ अगे टोरिया है।
बलि तुरंगन गुरु अरोहे महा ते गमनत सोए।
बड़ा बलि घोड़ा महाराज छेवें पातशाह ओहदे ते सवार होए, ते बड़े वेग नाल तेजी नाल घोड़ा चलदा है।
संग पवंगम जोड़ा चढ़े चले पिछाड़ी आनंद भरे।
नाल बहुत सारे योधे सतगुरां दे नाल सवार होके चले ने, पिछे पिछे बड़े आनंद नाल बड़ी खुशी दे नाल योधे जा रहे ने।
पंथो लंघियो केतक हेरा द्वादश कोश करियो चल डेरा।
ऐसा काफी पेंडा तय कीता, द्वादश बारह को पेंडा सतगुरां ने पहले दिन तय कीता है।
जथा जोग कर खान रूपाना निस्पिताए हुए सावधाना।
जथा योग खान पान करके सतगुरां ने रात बतीत कीती है।
करत खेर गुरु मग चाले पाचे सबको संग संभाले।
रस्ते च शिकार खेड दिया महाराज जी जा रहे ने, पिछे माता गंगा जी सारे परिवार नू संभाल के लिया रहे ने।
गमने डेरा कूच कराए इसी प्रकार चले मग लाए।
डेरा कूच करदा जा रहा है पेंडा तय करदिया जा रहे हैं।
आए तरन तारन को थान टिके निस्यो निसा में गुरु भगवान।
इदा चलदिया चलदिया महाराज गुरु हरगोबिंद साहब जी श्री तरन तारन साहिब आ पहुंचे हैं। शाम दा समा सी साहब सचे पातशाह जी ने श्री तरन तारन साहब विखे डेरा कीता। इथो महाराज जी ने चाला पाया श्री अमृतसर साहब पहुंच रहे ने। ओ कथा आप जी अगलिया प्रसंगा च सरवण करोगे। सतगुरां दा पावन पवित्र इतिहास कथन करदे हां होईयां भुल्लां चुक्कां दी।